ਨਾਮ ਅਭਿਆਸ ਕਮਾਈ ਸਮਾਗਮਾਂ ਦਾ ਆਰੰਭ। ਆਪ ਜੀ ਇਸ ਸਮੇਂ ਤੱਕ ਨਾਮ ਦੀਆਂ ਬੇਅੰਤ ਅਵਸਥਾਵਾਂ ਨੂੰ ਮਾਣ ਚੁੱਕੇ ਸਨ। ਹੁਣ ਮਨ ਵਿੱਚ ਚਾਹੋ ਸੀ ਕਿ ਜੋ ਆਨੰਦ, ਸੁੱਖ ਅਤੇ ਰਸ ਨਾਮ ਦੀ ਪ੍ਰਾਪਤੀ ਨਾਲ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ, ਸਾਰੀ ਲੋਕਾਈ ਇਸ ਨਾਮ ਨੂੰ ਪ੍ਰਾਪਤ ਕਰੇ। ਇਸ ਦੀ ਕਮਾਈ ਕਰਕੇ ਜੀਵ ਦਾ ਇਸ ਸੰਸਾਰ ਵਿੱਚ ਆਉਣ ਦਾ ਜੋ ਪ੍ਰਯੋਜਨ ਹੈ ਉਸ ਨੂੰ ਪ੍ਰਾਪਤ ਕਰੇ। ਨਾਮ ਜਪ ਦੁਆਰਾ ਜੋ ਸੁੱਖ, ਜੋ ਆਨੰਦ, ਜੋ ਇਲਾਹੀ ਰਸ ਪ੍ਰਾਪਤ ਹੁੰਦਾ ਹੈ ਉਸ ਨੂੰ ਮਾਣ ਕੇ ਸਦੀਵੀ ਸ਼ਾਂਤੀ ਪ੍ਰਾਪਤ ਕਰ ਲਵੇ, ਕਿਉਂਕਿ ਸਾਰੇ ਹੀ ਕਰਮਾਂ ਧਰਮਾਂ ਵਿੱਚੋਂ ਪ੍ਰਭੂ ਜੀ ਦਾ ਸਿਮਰਨ ਬਹੁਤ ਉੱਚਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਤਥਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜੋ ਇੰਨੇ ਉੱਚੇ ਸੁੱਚੇ ਨਾਮ ਤੋਂ ਵਾਂਝੇ ਰਹਿ ਜਾਂਦੇ ਹਨ, ਗੁਰਦੇਵ ਗੁਰਬਾਣੀ ਵਿੱਚ ਉਹਨਾਂ ਨੂੰ ਬਹੁਤ ਨੀਵਾਂ ਗਿਣਦੇ ਹਨ। ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ, ਸੈਂਕੜੇ ਵਾਰ ਉਹਨਾਂ ਦੇ ਜੀਵਨ ਨੂੰ ਲਾਹਣਤ ਹੈ ਜੋ ਨਾਮ ਤੋਂ ਹੀਣੇ ਹਨ। ਗੁਰਦੇਵ ਚੌਥੇ ਪਾਤਸ਼ਾਹ ਜੀ ਤਾਂ ਐਸੇ ਮਨੁੱਖਾਂ ਨੂੰ ਜੋ ਨਾਮ ਨਹੀਂ ਜਪਦੇ ਉਹਨਾਂ ਪ੍ਰਤੀ ਜੈਤਸਰੀ ਰਾਗ ਵਿੱਚ ਹੁਕਮ ਕਰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦਾ ਨਾਮ ਨਹੀਂ ਵਸਿਆ ਉਹਨਾਂ ਦੀ ਮਾਂ ਨੂੰ ਹਰੀ ਬਾਂਝ ਕਰ ਦਿੰਦਾ ਤਾਂ ਚੰਗਾ ਸੀ, ਕਿਉਂਕਿ ਨਾਮ ਤੋਂ ਬਿਨਾਂ ਜਿਨ੍ਹਾਂ ਦੀ ਦੇਹ ਸੁੰਝੀ ਹੈ ਉਹ ਸਰੀਰ ਰੂਪੀ ਕਰੂੰਜੀਏ ਭਾਵ ਮੀਚਕਣੇ ਦੇ ਬਣ ਵਿੱਚ ਖਪ ਖਪ ਕੇ ਮਰੀ ਜਾ ਰਹੇ ਹਨ। ਸਤਿਗੁਰੂ ਜੀ ਦਾ ਜੈਤਸਰੀ ਰਾਗ ਵਿੱਚ ਫੁਰਮਾਨ ਹੈ ਜੋ ਪੰਨਾ 697 'ਤੇ ਅੰਕਿਤ ਹੈ, ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਝੀ ਦੇ ਫਿਰੈ ਬਿਨ ਨਾਵੈ, ਉਹੇ ਖਪ ਖਪ ਮੂਹੇ ਕਰਾਂਝਾ। ਪੰਜਵੇਂ ਪਾਤਸ਼ਾਹ ਜੀ ਪਰਮੇਸ਼ੁਰ ਅੱਗੇ ਬੇਨਤੀ ਕਰਕੇ ਨਾਮ ਦੀ ਦਾਤ ਹੀ ਮੰਗਦੇ ਹਨ, ਕਿਉਂਕਿ ਨਾਮ ਨੂੰ ਭੁਲਾ ਕੇ ਸੰਸਾਰ ਦੇ ਸੁੱਖਾਂ ਨੂੰ ਮੰਨਣਾ, ਚੰਗੇ ਭੋਜਨਾਂ 'ਚੋਂ ਰਸ ਲੈਣੇ, ਚੰਗੇ ਪਹਿਰਾਵੇ ਪਹਿਨਣੇ, ਸਰੀਰ ਨੂੰ ਸ਼ਿੰਗਾਰਨਾ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਅਡੰਬਰ ਕਰਨੇ ਸਭ ਝੂਠੇ, ਦੁਖਦਾਈ ਅਤੇ ਫਿੱਕੇ ਹਨ। ਇਹਨਾਂ ਵਿੱਚੋਂ ਸੁੱਖ ਦਾ ਕੀ ਪ੍ਰਾਪਤ ਹੋਣਾ ਹੈ? ਸਗੋਂ ਧਰਮ ਰਾਜੇ ਦੇ ਦੂਤ ਉਹਨਾਂ ਲੋਕਾਂ ਨੂੰ ਚੋਰਾਂ ਵਾਂਗ ਬੰਨ੍ਹ ਕੇ ਲੈ ਜਾਂਦੇ ਹਨ। ਨਾਮ ਦੀ ਪ੍ਰਾਪਤੀ ਪ੍ਰਭੂ ਦੀ ਅਪਾਰ ਕਿਰਪਾ ਨਾਲ ਹੀ ਹੁੰਦੀ ਹੈ। ਗੌੜੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹ ਰਹਾਓ। ਨਾਮ ਬਿਨਾ ਜੋ ਪਹਿਰੈ ਖਾਏ, ਜਿਉਂ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾ ਜੇਤਾ ਵਿਵਹਾਰ, ਜਿਉਂ ਮਿਰਤਕ ਮਿਥਿਆ ਸ਼ਿੰਗਾਰ, ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੈ ਨਹੀਂ ਤਨ ਮਹਿ ਰੋਗ, ਨਾਮ ਤਿਆਗ ਕਰੇ ਅਨ ਕਾਜ, ਬਿਨ ਸਜਾਏ ਝੂਠੇ ਸਭ ਪਾਜ, ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ, ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜੰਪੁਰ ਬਾਧਾ, ਲਾਖ ਅਡੰਬਰ ਬਹੁਤ ਵਿਸਥਾਰਾ, ਨਾਮ ਬਿਨਾ ਝੂਠੇ ਪਾਸਾਰਾ, ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ। ਗੁਰਦੇਵ ਹੁਕਮ ਕਰਦੇ ਹਨ ਕਿ ਜੋ ਨਾਮ ਨੂੰ ਭੁਲਾ ਦਿੰਦੇ ਹਨ ਐਸੇ ਮਨੁੱਖਾਂ ਨੂੰ ਮਰ ਜਾਣਾ ਚਾਹੀਦਾ ਹੈ, ਕਿਉਂਕਿ ਨਾਮ ਤੋਂ ਹੀਣਾ ਜੀਵਨ ਕਿਸੇ ਵੀ ਕੰਮ ਨਹੀਂ। ਉਹਨਾਂ ਦਾ ਖਾਣਾ ਪੀਣਾ, ਖੁਸ਼ੀਆਂ ਕਰਨੀਆਂ ਅਤੇ ਸੰਸਾਰ ਵਿੱਚ ਅਨੇਕਾਂ ਪ੍ਰਕਾਰ ਦੇ ਅਡੰਬਰ ਕਰਨੇ ਇਸ ਤਰ੍ਹਾਂ ਹਨ ਜਿਵੇਂ ਮਰੇ ਹੋਏ ਵਿਅਕਤੀ ਦੀ ਲਾਸ਼ ਨੂੰ ਅਨੇਕਾਂ ਸ਼ਿੰਗਾਰ ਕਰ ਦਈਏ ਤਾਂ ਉਸ ਲਾਸ਼ ਦੇ ਕਿਸ ਕੰਮ? ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ ਰਹਾਉ, ਖਾਤ ਪੀਤ ਖੇਲਤ ਹਸਤ ਵਿਸਥਾਰ, ਕਵਨ ਅਰਥ ਮ੍ਰਿਤਕ ਸ਼ਿੰਗਾਰ। ਗੁਰਦੇਵ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਰਹਿਰਾ ਸਾਹਿਬ ਵਿੱਚ ਫੁਰਮਾਨ ਕਰਦੇ ਹਨ ਕਿ ਉਹ ਮਨੁੱਖ ਜਿਨ੍ਹਾਂ ਨੇ ਆਪਣੇ ਮਾਲਕ, ਆਪਣੇ ਪ੍ਰਭੂ ਨੂੰ ਵਿਸਾਰ ਦਿੱਤਾ ਹੈ, ਉਸ ਨੂੰ ਯਾਦ ਨਹੀਂ ਕਰਦੇ, ਉਹ ਨੀਚ ਅਤੇ ਨੀਚਾਂ ਤੋਂ ਵੀ ਨੀਚ ਜਾਤ ਵਾਲੇ ਹਨ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਫੁਰਮਾਨ ਹੈ, ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ, ਸੇ ਮੂਹੇ ਮਰ ਜੰਮੇ ਕੋੜੇ। ਅਸੀਂ ਭਾਵ ਆਪਣੇ ਆਪ ਨੂੰ ਜੀਵਤ ਮੰਨ ਭਾਵੇਂ ਆਪਣੇ ਆਪ ਨੂੰ ਜੀਵਤ ਮੰਨਦੇ ਰਹੀਏ, ਪਰ ਸਤਿਗੁਰੂ ਜੀ ਦੀ ਦਿਵ ਦ੍ਰਿਸ਼ਟੀ ਵਿੱਚ ਕੇਵਲ ਉਹ ਹੀ ਜਿਉਂਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੈ, ਨਾਮੀ ਦਾ ਵਾਸਾ ਹੈ, ਅਤੇ ਜੋ ਨਾਮ ਦਾ ਆਰਾਧਨ ਕਰਦੇ ਹਨ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹਾਉ। ਅਤੇ ਨਾਮ ਤੋਂ ਬਿਨਾਂ ਦਾ ਜੀਵਨ ਇਸ ਪ੍ਰਕਾਰ ਦਾ ਹੈ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਟੋਡੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ। ਗੁਰਦੇਵ ਪੰਜਵੇਂ ਪਾਤਸ਼ਾਹ ਜੀ ਸਾਨੂੰ ਜਿਉਂਦੇ ਰਹਿਣ ਦੀ ਯੁਗਤ ਦੱਸ ਰਹੇ ਹਨ। ਭੈਰੋਂ ਰਾਗ ਵਿੱਚ ਸਤਿਗੁਰੂ ਦਾ ਫਰਮਾਨ ਹੈ, ਜੀਵਤ 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 ਰਹੋ, ਰਾਮ ਰਸਾਇਣ ਨਿਤ ਉੱਠ ਪੀਵਹੁ, ਹਰ 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 ਰਸਨਾ ਕਹੋ। ਗਾਥਾ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਮੌਤ ਕੀ ਹੈ, ਪਰਮੇਸ਼ਰ ਜੀ ਨੂੰ ਭੁੱਲ ਜਾਣਾ, ਜੀਵਨ ਕੀ ਹੈ, ਹਰੀ ਦੇ ਨਿਆਮ ਨੂੰ ਧਿਆਉਣਾ, ਮਰਨ ਬਿਸਰਣ ਗੋਬਿੰਦੈ, ਜੀਵਨ ਹਰ ਨਾਮ ਧਿਆਵਣੈ। ਜੋ ਪੁਰਖ ਨਾਮ ਦੀ ਕਣੀ ਹਿਰਦੇ ਵਿੱਚ ਵਸਾ ਕੇ ਜੀਵਨ ਬਿਤਾਉਂਦਾ ਹੈ, ਗੁਰਦੇਵ ਪੰਜਵੇਂ ਪਾਤਸ਼ਾਹ ਉਸ ਦੀ ਮਹਿਮਾ ਬੇਅੰਤ ਲਿਖਦੇ ਹਨ। ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਸੁਖਮਨੀ ਸਾਹਿਬ ਵਿੱਚ ਆਪਾਂ ਅਕਸਰ ਇਹ ਹੁਕਮ ਪੜ੍ਹਦੇ ਹਾਂ। ਜਿਸ ਆਤਮਾ ਦੇ ਅੰਦਰ ਨਾਮ ਦਾ ਕਿਣਕਾ ਵਸ ਜਾਂਦਾ ਹੈ, ਉਸ ਦੀ ਆਤਮਾ ਪਵਿੱਤਰ ਹੋ ਜਾਂਦੀ ਹੈ। ਸਾਡੇ ਅੰਤਸ਼ਕਰਨ ਉੱਪਰ ਜੋ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਇਹ ਦੂਰ ਕਿਵੇਂ ਹੁੰਦੀ ਹੈ? ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ ਉਦਾਹਰਣ ਦੇ ਕੇ ਫਰਮਾਉਂਦੇ ਹਨ ਕਿ ਜਿਵੇਂ ਮਿੱਟੀ ਨਾਲ ਹੱਥ ਪੈਰ ਸਰੀਰ ਭਰ ਜਾਵੇ ਤਾਂ ਉਸ ਨੂੰ ਪਾਣੀ ਨਾਲ ਧੋ ਕੇ ਸਾਫ਼ ਕਰ ਲਈਦਾ ਹੈ। ਜੇ ਕੱਪੜੇ ਮਲ ਮੂਤਰ ਨਾਲ ਗੰਦੇ ਹੋ ਜਾਣ ਤਾਂ ਉਹਨਾਂ ਨੂੰ ਸਾਬਣ ਲਾ ਕੇ ਅਤੇ ਪਾਣੀ ਨਾਲ ਸਾਫ਼ ਕਰ ਲਈਦਾ ਹੈ। ਇਸ ਤਰ੍ਹਾਂ ਜੇ ਬੁੱਧੀ ਪਾਪਾਂ ਨਾਲ ਭਰ ਜਾਵੇ, ਮਲੀਨ ਹੋ ਜਾਵੇ, ਤਾਂ ਉਸ ਨੂੰ ਪ੍ਰੇਮ ਨਾਲ ਨਾਮ ਜਪ ਦੁਆਰਾ ਹੀ ਸ਼ੁੱਧ ਕੀਤਾ ਜਾ ਸਕਦਾ ਹੈ। ਆਪਾਂ ਹਰ ਰੋਜ਼ ਪੜ੍ਹਦੇ ਹਾਂ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁੱਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਫਰਮਾਨ ਹੈ, ਵਾਹ ਵਾਹੋ ਕਰਤਿਆਂ ਮਨ ਨਿਰਮਲ ਹੋਵੈ, ਹਉਮੈ ਵਿੱਚੋਂ ਜਾਏ। ਪ੍ਰੇਮ ਦੁਆਰਾ ਹਿਰਦੇ ਵਿੱਚ ਜੇਕਰ ਨਾਮ ਦੀ ਥੋੜ੍ਹੀ ਜਿਹੀ ਕਣੀ ਵੀ ਵਸ ਜਾਵੇ ਤਾਂ ਕਰੋੜਾਂ ਪਾਪਾਂ ਦੀ ਮੈਲ ਦੂਰ ਕਰ ਦਿੰਦੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮਲਾਰ ਦੀ ਵਾਰ ਵਿੱਚ ਫਰਮਾਨ ਹੈ, ਕੱਟੇ ਪਾਪ ਅਸੰਖ, ਨਾਵੇਂ ਇੱਕ ਕਣੀ। ਅਤੇ ਪੰਜਵੇਂ ਗੁਰਦੇਵ ਜੀ ਵੀ ਜੈਤਸਰੀ ਰਾਗ ਵਿੱਚ ਹੁਕਮ ਕਰਦੇ ਹਨ, ਜੋ ਸਾਡੇ ਭਲੇ ਲਈ ਪੰਨਾ 707 ਉੱਪਰ ਸੰਗਤਾਂ ਸਤਿਗੁਰਾਂ ਨੇ ਅੰਕਿਤ ਕੀਤਾ ਹੈ, ਕੋਟ ਅਗਾਹ ਸਭ ਨਾਸ ਹੋਏ, ਸਿਮਰਤ ਹਰ ਨਾਉ, ਮਨ ਚਿੰਦੇ ਫਲ ਪਾਈਐ, ਹਰ ਕੇ ਗੁਣ ਗਾਓ, ਜਨਮ ਮਰਨ ਭੈ ਕਟੀਐ, ਨੇਚਲ ਸੱਚ ਥਾਉ। ਆਤਮਾ ਨੂੰ ਕੇਵਲ ਅਤੇ ਕੇਵਲ ਨਾਮ ਰਸਾਇਣ ਦੁਆਰਾ ਹੀ ਸਾਫ਼ ਕੀਤਾ ਜਾ ਸਕਦਾ ਹੈ। ਜੀਵ ਆਤਮਾ ਪਵਿੱਤਰ ਹੁੰਦੇ ਹੀ ਪਰਮ ਆਤਮਾ ਬਣ ਜਾਂਦੀ ਹੈ। ਹਰ ਜੀਵ ਦੇ ਹਿਰਦੇ ਵਿੱਚ ਗੁਪਤ ਰੂਪ ਵਿੱਚ ਨਾਮ ਵਸਿਆ ਹੋਇਆ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਅਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਹੈ, ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ, ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਐ ਗੁਰ ਕੈ ਹੇਤ ਅਪਾਰ। ਇਸ ਨਾਮ ਦਾ ਕੋਈ ਰੂਪ ਰੇਖ ਰੰਗ ਨਹੀਂ, ਇਹ ਤਾਂ ਤਿੰਨਾਂ ਗੁਣਾਂ ਤੋਂ ਪਰੇ ਹੈ ਅਤੇ ਸਾਰਿਆਂ ਵਿੱਚ ਹੀ ਸਮਾਇਆ ਹੋਇਆ ਹੈ। ਇਸ ਗੁਪਤ ਨਾਮ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਅੱਖਰੀ ਨਾਮ ਜਪਣ ਦੀ ਲੋੜ ਹੈ। ਅੱਖਰੀ ਨਾਮ ਜਪਣ ਨਾਲ ਮਨ ਪਵਿੱਤਰ ਹੁੰਦਾ ਹੈ, ਪਵਿੱਤਰ ਮਨ ਵਿੱਚੋਂ ਪ੍ਰਭੂ ਪਿਆਰ ਦੀ ਇੱਕ ਖਿੱਚ, ਇੱਕ ਧੂਹ ਪੈਦਾ ਹੁੰਦੀ ਹੈ। ਇਸ ਧੂਹ ਨਾਲ ਜੋ ਧੁਨੀ ਪੈਦਾ ਹੁੰਦੀ ਹੈ, ਪਿਆਰ ਖਿੱਚ ਪੈਦਾ ਹੁੰਦੀ ਹੈ, ਉਸ ਰਾਹੀਂ ਉਹ ਪਿਆਰਾ ਜੋ ਗੁਪਤ ਰੂਪ ਵਿੱਚ ਅੰਦਰ ਬੈਠਾ ਹੈ, ਜਿਸ ਪ੍ਰਥਾਏ ਗੁਰਦੇਵ ਪੰਚਮ ਸਤਿਗੁਰੂ ਜੀ ਨੇ ਇਸ਼ਾਰਾ ਦਿੱਤਾ ਹੈ, ਮਨ ਮੰਦਰ ਤਨ ਸਾਜੀ ਬਾਰ, ਇਸ ਹੀ ਮੱਧੇ ਬਸਤ ਅਪਾਰ, ਇਸ ਹੀ ਭੀਤਰ ਸੁਨੀਅਤ ਸ਼ਾਹ, ਕਵਨ ਵਾਪਾਰੀ ਜਾਂ ਕਾ ਊਹਾਂ ਵਿਸਾਹ। ਪ੍ਰਗਟ ਕਰਨ ਲਈ ਦਸਵੇਂ ਗੁਰਦੇਵ ਜੀ ਨੇ ਇਉਂ ਹੁਕਮ ਕੀਤਾ ਹੈ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਿਰਦੇ ਵਿੱਚ ਪ੍ਰੇਮ ਪੈਦਾ ਕਰਨ ਲਈ ਫਿਰ ਉਹੀ ਸਾਧਨ, ਮੁੜ ਮੁੜ ਗੁਰਮੰਤਰ ਦੁਆਰਾ ਉਸ ਦੀ ਯਾਦ। ਇਸ ਯਾਦ ਨੂੰ ਪਕਾਉਣ ਲਈ ਸਾਡੇ ਅੰਤਸ਼ਕਰਨ ਵਿੱਚ ਉਸ ਪ੍ਰਭੂ ਜੀ ਦਾ ਯਾਦ ਦੀ ਯਾਦ ਟਿਕ ਜਾਵੇ। ਸੋ ਬਾਬਾ ਜੀ ਨੇ ਉੱਦਮ ਆਰੰਭ ਕੀਤਾ ਕਿ ਘੱਟੋ ਘੱਟ ਸਾਲ ਵਿੱਚ ਇੱਕ ਵਾਰ ਉਹ ਜਗਿਆਸੂ ਜੋ ਆਪਣੇ ਆਪ ਨੂੰ ਚੀਨਣਾ ਚਾਹੁੰਦੇ ਹਨ ਅਤੇ ਇਸ ਕਾਰਜ ਵਿੱਚ ਸਫਲ ਹੋਣ ਲਈ ਯਤਨਸ਼ੀਲ ਵੀ ਹਨ, ਉਹਨਾਂ ਨੂੰ ਉਚੇਚਾ ਸੱਦਾ ਪੱਤਰ ਭੇਜ ਕੇ ਇਕੱਤਰ ਕੀਤਾ ਜਾਵੇ ਅਤੇ ਸੰਗਤ ਰੂਪ ਵਿੱਚ ਬੈਠ ਕੇ ਗੁਰੂ ਦੇ ਬਖਸ਼ੇ ਹੋਏ ਗੁਰਮੰਤਰ ਦੁਆਰਾ ਰਾਮ ਰਾਮ ਬੋਲ ਬੋਲ ਖੋਜ ਅਤੇ ਵਿਭਾਗੀ ਅਨੁਸਾਰ ਵੱਧ ਤੋਂ ਵੱਧ ਲਾਹਾ ਪ੍ਰਾਪਤ ਕੀਤਾ ਜਾ ਸਕੇ। ਅੰਮ੍ਰਿਤ ਵੇਲੇ 2 ਵਜੇ ਤੋਂ ਰਾਤ 9:30 ਵਜੇ ਤੱਕ ਨਾਮ ਸਿਮਰਨ ਪ੍ਰੋਗਰਾਮ ਉਲੀਕੇ ਗਏ, ਜਿਸ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਇਆ ਕਰਦੀ ਸੀ, ਜੋ ਹੁਣ ਵੀ ਨਿਰੰਤਰ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਜਾਰੀ ਹੈ। ਪਹਿਲੋ ਪਹਿਲ ਬਾਬਾ ਜੀ ਦੇ ਸਮੇਂ ਇੱਕ ਸਮਾਗਮ ਜੁਲਾਈ ਵਿੱਚ ਨਾਮ ਅਭਿਆਸ ਕਮਾਈ ਸਮਾਗਮ ਦੇ ਰੂਪ ਵਿੱਚ ਰਚਿਆ ਜਾਂਦਾ ਰਿਹਾ। ਬਾਅਦ ਵਿੱਚ ਸੰਗਤਾਂ ਦੇ ਪ੍ਰੇਮ ਅਤੇ ਉਤਸ਼ਾਹ ਦਾ ਸਦਕਾ ਬਾਬਾ ਜੀ ਦੇ ਸੱਚਖੰਡ ਫਿਆਨਾ ਕਰ ਜਾਣ ਮਗਰੋਂ ਹੁਣ ਤਕਰੀਬਨ 3 ਸਮਾਗਮ, 3 ਨਾਮ ਅਭਿਆਸ ਕਮਾਈ ਸਮਾਗਮ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਇਸੇ ਹੀ ਨਿਤ ਦੀ ਕਿਰਿਆ ਅਨੁਸਾਰ ਰਚੇ ਜਾਂਦੇ ਹਨ। ਸੋ ਇਹਨਾਂ ਸਮਾਗਮਾਂ ਵਿੱਚ ਨਿਤ ਦਾ ਪ੍ਰੋਗਰਾਮ ਇਸ ਪ੍ਰਕਾਰ ਹੋਇਆ ਕਰਦਾ ਹੈ। ਤੜਕੇ ਅੰਮ੍ਰਿਤ ਵੇਲੇ 2 ਵਜੇ ਤੋਂ 4:45 ਤੱਕ ਇਸ਼ਨਾਨ ਅਤੇ ਨਿੱਜੀ ਨਿਤਨੇਮ ਗੁਰਮੁਖ ਪਿਆਰੇ ਕਰਿਆ ਕਰਦੇ। ਫਿਰ 4:45 ਤੋਂ ਲੈ ਕੇ 4:00 ਤੱਕ ਜਲ ਪਾਣੀ ਬਨਫਸ਼ਾ ਚਾਹ ਲੋੜ ਅਨੁਸਾਰ ਛਕਦੇ। 4:00 ਤੋਂ ਲੈ ਕੇ 4:15 ਅੰਮ੍ਰਿਤ ਵੇਲੇ ਤੱਕ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਜਾਂਦਾ। 4:15 ਤੋਂ 5:15 ਸਵੇਰ ਨਾਮ ਅਭਿਆਸ ਨਾਮ ਸਿਮਰਨ ਸੰਗਤੀ ਰੂਪ ਵਿੱਚ, 5:15 ਤੋਂ 7:15 ਤੱਕ ਆਸਾ ਜੀ ਦੀ ਵਾਰ ਦੇ ਕੀਰਤਨ ਹੁੰਦੇ, 7:15 ਤੋਂ ਲੈ ਕੇ 8:15 ਸਵੇਰ ਤੱਕ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਪਾਵਨ ਮੁਖਵਾਕ ਬਖਸ਼ਿਆ ਹੁੰਦਾ ਉਸ ਦੀ ਵਿਚਾਰ ਉਪਰੰਤ ਅਰਦਾਸ ਹੁੰਦੀ, 8:15 ਤੋਂ 10:00 ਤੱਕ ਅਲਪ ਆਹਾਰ ਲੰਗਰ ਪਾਣੀ ਛੱਕ ਕੇ ਸੰਗਤਾਂ ਵਿਸਰਾਮ ਕਰਦੀਆਂ, 10:00 ਤੋਂ ਲੈ ਕੇ 11:15 ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜੋਟੀਆਂ ਵਿੱਚ ਕੀਤੇ ਜਾਂਦੇ ਹਨ, 11:15 ਤੋਂ ਲੈ ਕੇ 12:15 ਤੱਕ ਦੁਪਹਿਰੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਕੀਤੀ ਜਾਂਦੀ, 12:30 ਤੋਂ 3:30 ਸ਼ਾਮ ਤੱਕ ਲੰਗਰ ਛੱਕ ਕੇ ਸੰਗਤਾਂ ਵਿਸਰਾਮ ਕਰਦੀਆਂ, 3:30 ਤੋਂ 4:00 ਤੱਕ ਜਲ ਪਾਣੀ ਬਨਫਸ਼ਾ ਚਾਹ ਇਤਾਦਕ ਛਕਿਆ ਜਾਂਦਾ, 4:00 ਤੋਂ 5:00 ਸ਼ਾਮ ਤੱਕ ਸੰਗਤੀ ਰੂਪ ਵਿੱਚ ਨਾਮ ਸਿਮਰਨ ਕੀਤਾ ਜਾਂਦਾ ਹੈ, 5:00 ਤੋਂ 7:00 ਤੱਕ ਕੀਰਤਨ, 7:00 ਤੋਂ 7:45 ਤੱਕ ਸੋਦਾ ਰਹਿਰਾ ਸਾਹਿਬ ਜੀ ਦਾ ਪਾਠ ਆਰਤੀ ਅਤੇ ਅਰਦਾਸ, 7:45 ਤੋਂ 8:00 ਤੱਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੁੱਖ ਆਸਣ ਦੀ ਸੇਵਾ ਹੁੰਦੀ ਹੈ, 8:00 ਤੋਂ 9:00 ਰਾਤ ਤੱਕ ਲੰਗਰ ਛਕਿਆ ਜਾਂਦਾ ਹੈ, 9:00 ਤੋਂ 9:30 ਰਾਤ ਤੱਕ ਸਾਰੀਆਂ ਸੰਗਤਾਂ ਆਪਣੇ ਆਪਣੇ ਵਿਸਰਾਮ ਸਥਾਨ 'ਤੇ ਬੈਠ ਕੇ ਨਾਮ ਸਿਮਰਨ ਕਰਦੀਆਂ ਹਨ। ਸਾਰੇ ਸਮਾਗਮ ਦੀ ਸਮਾਪਤੀ ਤੋਂ 1 ਦਿਨ ਪਹਿਲੇ ਅੰਮ੍ਰਿਤ ਸੰਚਾਰ ਹੁੰਦਾ ਹੈ, ਜਿਸ ਵਿੱਚ ਬੇਅੰਤ ਸੰਗਤਾਂ ਅੰਮ੍ਰਿਤਪਾਨ ਕਰਕੇ ਗੁਰੂ ਵਾਲੀਆਂ ਬਣਦੀਆਂ, ਇਸ ਆਨੰਦੀ ਮਾਰਗ 'ਤੇ ਚੱਲਣ ਹਿੱਤ ਗੁਰਮੰਤਰ ਅਤੇ ਮੂਲ ਮੰਤਰ ਦੀਆਂ ਦਾਤਾਂ ਪ੍ਰਾਪਤ ਕਰਦੀਆਂ। 8 ਦਿਨਾਂ ਦੇ ਇਸ ਪ੍ਰੋਗਰਾਮ ਵਿੱਚ ਬੜੇ ਹੀ ਉਤਸ਼ਾਹ ਨਾਲ ਦੂਰ ਦੂਰ ਤੋਂ ਵੱਡੀ ਗਿਣਤੀ ਵਿੱਚ ਅਵਲਾਖੀ ਪ੍ਰੇਮੀ ਨਾਮ ਦੀ ਪੂੰਜੀ ਵਿਹਾਜਣ ਵਾਸਤੇ ਪੁੱਜਦੇ ਅਤੇ ਵੱਧ ਤੋਂ ਵੱਧ ਸਮਾਂ ਸਮਾਗਮ ਵਿੱਚ ਹਾਜ਼ਰੀ ਭਰ ਕੇ ਹਿਰਦੇ ਵਿੱਚ ਗੁਰੂ ਜੋਤੀ ਨੂੰ ਪ੍ਰਜਵਲਿਤ ਕਰਨ ਦਾ ਯਤਨ ਕਰਦੇ। ਇਸ ਸਮਾਗਮ ਵਿੱਚ ਹਾਜ਼ਰ ਸਾਰੀ ਸੰਗਤ ਨੂੰ ਖਾਸ ਹਦਾਇਤ ਹੁੰਦੀ ਹੈ ਕਿ ਸਾਰੇ ਸਮਾਗਮ ਵਿੱਚ ਸਵਾਏ ਕਿਸੇ ਬਹੁਤੇ ਜ਼ਰੂਰੀ ਗੱਲ ਦੇ ਹਰ ਤਰ੍ਹਾਂ ਦੇ ਬਿਰਤੀ ਨੂੰ ਖੰਡਾਵਤ ਤੋਂ ਰੋਕਣ ਦਾ ਯਤਨ ਕਰਨਾ ਹੈ। ਸਮਾਗਮ ਤੋਂ ਵਿਹਲੇ ਸਮੇਂ ਵੀ ਗੁਰਮੰਤਰ ਦਾ ਜਾਪ ਹੀ ਕਰਨਾ ਹੈ। ਚੱਲਦੇ ਸਮਾਗਮ ਵਿੱਚ ਹਰ ਪ੍ਰਾਣੀ ਨੂੰ ਹਾਜ਼ਰੀ ਭਰਨ ਲਈ ਪ੍ਰੇਮਮਈ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਵੱਧ ਤੋਂ ਵੱਧ ਲਾਹਾ ਪ੍ਰਾਪਤ ਹੋ ਸਕੇ। ਇਸ ਵਿਸ਼ੇਸ਼ ਸਮਾਗਮ ਵਿੱਚ ਨਿਸ਼ਕਾਮ ਕੀਰਤਨੀਆਂ ਸਿੰਘ ਸਿੰਘਣੀਆਂ ਸ਼ਾਮਲ ਹੁੰਦੇ, ਨਿਸ਼ਕਾਮ ਹੀ ਕਥਾਵਾਚਕ ਸੰਗਤਾਂ ਨੂੰ ਕਥਾ ਸਰਵਣ ਕਰਾਉਂਦੇ ਅਤੇ ਅਸੀਸਾਂ ਪ੍ਰਾਪਤ ਕਰਦੇ। ਹਰ ਜਥੇਬੰਦੀ ਨਾਲ ਸੰਬੰਧ ਰੱਖਣ ਵਾਲੇ ਪਰਮੇਸ਼ਰ ਜੀ ਦੇ ਪਿਆਰੇ ਵੱਧ ਤੋਂ ਵੱਧ ਸਮਾਂ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਦੇ। ਬਾਬਾ ਜੀ ਦੇ ਸਮੇਂ ਇਸ ਸਮਾਗਮ ਦੇ ਸ਼ੁਰੂ ਵਿੱਚ ਡਾਕਟਰ ਕਰਤਾਰ ਸਿੰਘ ਜੀ ਬਾੜੀ ਵਾਲੇ ਅਤੇ ਉਹਨਾਂ ਦੇ ਸਹਿਯੋਗੀ ਕੀਰਤਨ ਅਤੇ ਕਥਾ ਦੀ ਸੇਵਾ ਨਿਭਾਉਂਦੇ। ਇਹਨਾਂ ਤੋਂ ਅਗਲੇਰੇ ਸਾਲਾਂ ਵਿੱਚ ਭਾਈ ਵਧਾਵਾ ਸਿੰਘ ਜੀ ਗੁਰਸ਼ਬਦ ਦੀ ਕਥਾ ਦੁਆਰਾ ਗੁਰਉਪਦੇਸ਼ ਸੰਗਤਾਂ ਨੂੰ ਦ੍ਰਿੜ ਕਰਵਾਉਂਦੇ ਰਹੇ ਹਨ। 1970 ਈਸਵੀ ਵਿੱਚ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਇਸ ਸੇਵਾ ਨੂੰ ਆਪਣੇ ਜ਼ਿੰਮੇ ਲੈ ਲਿਆ। ਬਾਅਦ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਤ ਕਰਤਾਰ ਸਿੰਘ ਜੀ ਵੱਲੋਂ ਜੋ ਗੁਰਮਤਿ ਪ੍ਰਚਾਰ ਦੀ ਸੇਵਾ ਉਹਨਾਂ ਜ਼ਿੰਮੇ ਸੌਂਪੀ ਸੀ ਉਸ ਡਿਊਟੀ ਵਿੱਚ ਫਰਕ ਨਾ ਪੈਣ ਦਿੱਤਾ ਅਤੇ ਹਫ਼ਤਾ ਭਰ ਹਾਜ਼ਰੀ ਭਰ ਕੇ ਗੁਰੂ ਕੇ ਸਿੱਖਾਂ ਨੂੰ ਕਥਾ ਰਾਹੀਂ ਗੁਰਮਤਿ ਗਾਡੀ ਰਾਹ ਤੋਂ ਜਾਣੂ ਕਰਵਾਉਂਦੇ ਰਹੇ। ਕੀਰਤਨ ਦੀ ਸੇਵਾ ਵਿੱਚ ਵਿਸ਼ੇਸ਼ ਤੌਰ 'ਤੇ ਆਰੰਭ ਵਿੱਚ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ਬੜਾ ਹਿੱਸਾ ਪਾਇਆ। ਇਹਨਾਂ ਦੀ ਸਿਹਤ ਕੁਝ ਢਿੱਲੀ ਰਹਿਣ ਕਾਰਨ ਸਤਿਗੁਰੂ ਜੀ ਨੇ ਭਾਈ ਮਹਿੰਦਰ ਸਿੰਘ ਜੀ SDO ਦਸੂਹਾ ਨਿਵਾਸੀ ਪਾਸੋਂ ਕੀਰਤਨ ਦੀ ਸੇਵਾ ਲਈ। ਤਲਵਾੜੇ ਵਾਲੀਆਂ ਬੀਬੀਆਂ ਤਾਂ ਸਮਾਗਮ ਆਰੰਭ ਹੋਣ ਤੋਂ ਲੈ ਕੇ ਹੁਣ ਤੱਕ ਨਿਰੰਤਰ ਨਿਸ਼ਕਾਮ ਸੇਵਾ ਕਰ ਰਹੀਆਂ ਹਨ। ਸੰਤ ਬਾਬਾ ਕਰਤਾਰ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਜੋ ਕੀਰਤਨੀ ਜਥਾ ਹੁੰਦਾ ਸੀ, ਗੁਰੂ ਪਾਤਸ਼ਾਹ ਜੀ ਦੀ ਉਹਨਾਂ ਉੱਪਰ ਵੀ ਬਖਸ਼ਿਸ਼ ਸੀ, ਉਹ ਵੀ ਬੜੀ ਮਧੁਰ ਧੁਨੀ ਨਾਲ ਰੀਤਾਂ ਵਿੱਚ ਕੀਰਤਨ ਦੀ ਹਾਜ਼ਰੀ ਭਰਦੇ। ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਸਮਾਗਮ ਪ੍ਰਤੀ ਵਿਚਾਰ ਇਸ ਤਰ੍ਹਾਂ ਸਨ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਤਾਂ ਆਪਣੀ ਰਚਨਾ ਰਾਹੀਂ ਗੁਰਸ਼ਬਦ ਦੀ ਕਥਾ ਕਰਦੇ ਆਮ ਕਿਹਾ ਕਰਦੇ ਸਨ ਕਿ ਗੁਰ ਅਸਥਾਨ ਤਾਂ ਸਾਰੇ ਹੀ ਪੂਜਣ ਯੋਗ ਹਨ, ਪਰ ਇਸ ਰਾਮਪੁਰ ਖੇੜੇ ਦੇ ਅਸਥਾਨ 'ਤੇ ਕਥਾ ਕਰਕੇ ਜਾਂ ਸਿਮਰਨ ਦੀ ਹਾਜ਼ਰੀ ਭਰ ਕੇ ਜੋ ਆਨੰਦ ਆਉਂਦਾ ਹੈ ਹੋਰ ਕਿਤੇ ਘੱਟ ਹੀ ਮਿਲਦਾ ਹੈ। ਸੋ ਅਸੀਂ ਤਾਂ ਇਹਨਾਂ 8 ਦਿਨਾਂ ਵਿੱਚ ਸਾਰੇ ਸਾਲ ਲਈ ਆਪਣੇ ਹਿਰਦੇ ਦੀ ਬੈਟਰੀ ਨੂੰ ਚਾਰਜ ਕਰਕੇ ਲੈ ਜਾਂਦੇ ਹਾਂ ਤੇ ਫਿਰ ਉਡੀਕ ਕਰੀ ਦੀ ਹੈ ਕਿ ਇਹ ਦਿਨ ਕਦੋਂ ਆਉਣ। ਇੱਕ ਸਮਾਗਮ ਦੇ ਅਖੀਰਲੇ ਦਿਨ ਉਹਨਾਂ ਨੇ ਸੰਗਤ ਵਿੱਚ ਕਿਹਾ ਕਿ ਟਕਸਾਲ ਦੇ ਸਿੰਘਾਂ ਵਿੱਚ ਗੁਰਬਾਣੀ ਸਿੱਖਣ, ਗੁਰਬਾਣੀ ਪੜ੍ਹਨ, ਕੀਰਤਨ ਕਰਨ ਅਤੇ ਸੁਣਨ ਦੀ ਬੜੀ ਰੁਚੀ ਹੈ, ਪਰ ਇੱਥੇ ਆ ਕੇ ਅਸੀਂ ਜੋ ਨਾਮ ਸਿਮਰਨ ਅਭਿਆਸ ਦੀ ਘਾਟ ਸੀ ਉਸ ਨੂੰ ਵੀ ਪੂਰਾ ਕੀਤਾ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਨੇ ਸਾਰੇ ਜਥੇ ਵਿੱਚ ਸਿਮਰਨ ਕਰਨ ਦੀ ਪ੍ਰਪਾਟੀ ਵੀ ਚਾਲੂ ਕਰ ਦਿੱਤੀ ਸੀ। ਇਸ ਸਮਾਗਮ ਵਿੱਚ ਇੱਕ ਹੋਰ ਵਾਅਦਾ ਹੁੰਦਾ ਹੈ ਕਿ ਸਮਾਗਮ ਦੇ ਆਰੰਭ ਵਿੱਚ ਭਾਵੇਂ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਹੋਵੇ ਅਤੇ ਅਖੀਰਲੇ ਦਿਨਾਂ ਵਿੱਚ ਭਾਵੇਂ ਇਹ ਗਿਣਤੀ ਹਜ਼ਾਰਾਂ ਤੱਕ ਪੁੱਜ ਜਾਵੇ, ਇੱਕ ਭੋਰਾ ਜਿੰਨਾ ਵੀ ਰੌਲਾ ਰੱਪਾ ਨਹੀਂ ਪੈਂਦਾ। ਖਾਸ ਕਰਕੇ ਸਿਮਰਨ ਦੇ ਸਮੇਂ ਤਾਂ ਇੰਝ ਮਹਿਸੂਸ ਹੁੰਦਾ ਹੈ ਸ਼ਾਇਦ ਇਸ ਅਸਥਾਨ ਉੱਤੇ ਕੋਈ ਇੱਕ ਵੀ ਬੰਦਾ ਨਹੀਂ, ਭਾਵ ਇੰਨਾ ਇਕਾਂਤ, ਸ਼ਾਂਤ ਅਤੇ ਇਕਾਗਰ ਵਾਤਾਵਰਣ ਹੁੰਦਾ ਹੈ। ਨਾਮ ਸਿਮਰਨ ਦਾ ਕੁਦਰਤੀ ਇੰਨਾ ਪ੍ਰਭਾਵ ਹੁੰਦਾ ਹੈ ਕਿ ਕੋਈ ਬੱਚਾ ਵੀ ਆਵਾਜ਼ ਨਹੀਂ ਕੱਢਦਾ। ਜੋ ਇਸ ਨਾਮ ਸਿਮਰਨ ਦੇ ਸਮਾਗਮ ਵਿੱਚ ਇੱਕ ਵਾਰ ਵੀ ਹਾਜ਼ਰੀ ਭਰ ਗਿਆ ਉਹ ਸਾਲ ਭਰ ਉਡੀਕ ਕਰਦਾ ਕਿ ਇਹ ਸੁਭਾਗਾ ਸਮਾਂ ਕਦੋਂ ਪ੍ਰਾਪਤ ਹੋਵੇ। ਉਹ ਜਗਿਆਸੂ ਕਈ ਹੋਰ ਪ੍ਰੇਮ ਮਤੀਆਂ ਰੂਹਾਂ ਨੂੰ ਨਾਮ ਧੰਨ ਦੀ ਰਾਸ ਵਿਹਾਜਣ ਵਾਸਤੇ ਹਰ ਨਾਮੇ ਕੇ ਹੋਵੋ ਜੋੜੀ ਬਣਾ ਕੇ ਲਿਆਉਂਦਾ। ਇਸ ਸਮਾਗਮ ਨੂੰ ਸਫਲ ਬਣਾਉਣ ਵਾਸਤੇ ਪਹਿਰੇ ਦੀ ਸੇਵਾ ਆਰੰਭ ਵਿੱਚ ਸਾਹ ਕਰਤਾਰ ਸਿੰਘ ਰਸੂਲਪੁਰ, ਫਿਰ ਸਾਹ ਮਹਿੰਦਰ ਸਿੰਘ ਜੀ ਰਾਂਦੀਆਂ, ਅੱਜ ਕੱਲ੍ਹ ਮੇਜਰ ਸਰਦਾਰਾ ਸਿੰਘ ਜੀ ਕਰਿਆ ਕਰਦੇ ਸਨ। ਲੰਗਰ ਦੀ ਸੇਵਾ ਆਰੰਭ ਤੋਂ ਹੀ ਨੰਬਰਦਾਰ ਚੰਨਣ ਸਿੰਘ ਜੀ ਦੇ ਜ਼ਿੰਮੇ ਰਹੀ, ਜੋ ਹੁਣ ਵੀ ਧੰਨ ਭਾਗ ਜਾਣ ਕੇ ਕਰ ਰਹੇ ਹਨ। ਕਮਰਿਆਂ ਦੇ ਵੰਡ ਦੀ, ਰਹਾਇਸ਼ ਅਤੇ ਗਠੜੀ ਘਰ ਦੀ ਸੇਵਾ ਸਾਹ ਹਰਸ਼ਰਨ ਸਿੰਘ ਜੀ, ਜਿਨ੍ਹਾਂ ਨੂੰ ਸਾਰੇ ਪਿਆਰ ਨਾਲ ਭਗਤ ਜੀ ਆਖ ਕੇ ਪੁਕਾਰਦੇ ਹਨ, ਜੋ ਹੈਨ ਵੀ ਭਗਤ ਬਿਰਤੀ ਵਿੱਚ ਬੜੇ ਪ੍ਰੇਮ ਨਾਲ ਅੱਜ ਤੱਕ ਨਿਭਾ ਰਹੇ ਹਨ। ਇਸ ਸਮਾਗਮ ਵਿੱਚ ਬਿਜਲੀ ਅਤੇ ਰੋਸ਼ਨੀ ਦਾ ਪ੍ਰਬੰਧ ਮਾਸਟਰ ਹਰਭਜਨ ਸਿੰਘ ਜੀ ਚਾਈਂ ਚਾਈਂ ਕਰਦੇ ਅਤੇ ਸੇਵਾ ਸਿਮਰਨ ਵਿੱਚ ਹਿੱਸਾ ਪਾ ਕੇ ਲਾਹਾ ਖੱਟ ਰਹੇ ਹਨ। ਪਹਿਲੇ ਸਮੇਂ ਜਦੋਂ ਸਮਾਗਮ 1966 ਵਿੱਚ ਆਰੰਭ ਹੋਇਆ ਤਦ ਰਹਾਇਸ਼ ਦਾ ਪ੍ਰਬੰਧ ਘੱਟ ਸੀ, ਜਿਸ ਦੀ ਘਾਟ ਨੂੰ ਪੂਰਾ ਕਰਨ ਲਈ ਤੰਬੂ ਅਤੇ ਸ਼ਾਮਿਆਨੇ ਲਗਾਏ ਜਾਂਦੇ ਸਨ। ਇੱਕ ਵਾਰ ਇੰਨੇ ਜ਼ੋਰ ਦੀ ਹਨੇਰੀ ਅਤੇ ਮੀਂਹ ਆਇਆ ਕਿ ਲੱਗੇ ਹੋਏ ਸ਼ਾਮਿਆਨੇ ਅਤੇ ਤੰਬੂ ਹਵਾ ਵਿੱਚ ਉੱਡ ਗਏ। ਸ਼ਾਮਿਆਨੇ ਪਾਟਣ ਕਾਰਨ ਕਾਫ਼ੀ ਨੁਕਸਾਨ ਹੋਇਆ। ਅਗਲੇ ਸਾਲ ਹੀ ਸੰਗਤ ਦੀ ਔਖ ਨੂੰ ਦੂਰ ਕਰਨ ਵਾਸਤੇ ਲੰਗਰ ਛਕਣ ਵਾਸਤੇ ਖੁੱਲ੍ਹਾ ਬਰਾਂਡੇ ਦੀ ਸ਼ਕਲ ਦਾ ਹਾਲ ਤਿਆਰ ਹੋ ਗਿਆ। ਰਹਾਇਸ਼ ਲਈ ਵੀ 6 ਕਮਰੇ ਹੋਰ ਤਿਆਰ ਹੋ ਗਏ। ਇਸ ਸਮਾਗਮ ਨੂੰ ਹੋਰ ਚੰਗੇਰਾ ਬਣਾਉਣ ਲਈ ਸੁਝਾਵਾਂ ਨੂੰ ਦਰਜ ਕਰਨ ਵਾਸਤੇ ਇੱਕ ਰਜਿਸਟਰ ਲਾਇਆ ਹੋਇਆ ਹੈ। ਜੋ ਵੀ ਕੋਈ ਗੁਰੂ ਕਾ ਪਿਆਰਾ ਗੁਰਮਤਿ ਅਨੁਸਾਰ ਚੰਗੀ ਰਾਏ ਲਿਖ ਜਾਂਦਾ ਹੈ ਉਸ ਨੂੰ ਅਗਲੇ ਸਮਾਗਮ ਵਿੱਚ ਸੰਗਤ ਦੇ ਨਾਲ ਸਲਾਹ ਕਰਕੇ ਲਾਗੂ ਕਰ ਦਿੱਤਾ ਜਾਂਦਾ ਹੈ। ਅਖੀਰਲੇ ਦਿਨ ਸਾਰੀ ਸੰਗਤ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਰੋਜ਼ ਦੇ ਨਿਤਨੇਮ ਦੇ ਨਾਲ ਜਿਵੇਂ ਇਸ ਅਸਥਾਨ ਅਤੇ ਸਮਾਗਮ ਵਿੱਚ 1 ਘੰਟਾ ਸਵੇਰੇ, 1 ਘੰਟਾ ਬਾਅਦ ਦੁਪਹਿਰ ਲੌਡੇ ਵੇਲੇ, ਅੱਧਾ ਘੰਟਾ ਸੌਣ ਵੇਲੇ ਸਿਮਰਨ ਕਰਕੇ ਪਰਮੇਸ਼ਰ ਜੀ ਦੀ ਯਾਦ ਹਿਰਦੇ ਵਿੱਚ ਵਸਾਉਣ ਦਾ ਸੰਗਤਾਂ ਯਤਨ ਕਰਦੀਆਂ ਹਨ। ਇਸ ਸਮਾਗਮ ਦਾ ਪੂਰਾ ਲਾਹਾ ਤਦ ਹੀ ਹੈ ਜੇਕਰ ਆਪਾਂ ਆਪੋ ਆਪਣੇ ਘਰਾਂ ਵਿੱਚ ਜਾ ਕੇ ਵੀ ਥੋੜ੍ਹੇ ਤੋਂ ਥੋੜ੍ਹਾ ਅਤੇ ਵੱਧ ਸਮਾਂ ਸਿਮਰਨ ਕਰਨ ਲਈ ਜ਼ਰੂਰ ਕੱਢੀਏ। ਜੋ ਗੁਰਸਿੱਖ ਇਸ ਸਮਾਗਮ ਦੀ ਸਮਾਪਤੀ ਤੋਂ ਅਗਲੇ ਸਮਾਗਮ ਦੀ ਆਰੰਭਤਾ ਤੱਕ ਜਿੰਨਾ ਵੀ ਸਮਾਂ ਸਿਮਰਨ ਹਰ ਰੋਜ਼ ਕਰਨਗੇ ਆਪਣੇ ਨਾਂ ਰਜਿਸਟਰ 'ਤੇ ਲਿਖ ਕੇ ਜਾਣ। ਕਾਫ਼ੀ ਸੰਗਤ ਜੋ ਅੱਗੇ ਸਿਮਰਨ ਤੋਂ ਵਾਂਝੀ ਹੁੰਦੀ ਇਸ ਬੇਨਤੀ ਨੂੰ ਅਪਣਾ ਕੇ ਆਪਣੇ ਜੀਵਨ ਦੇ ਸਮੇਂ ਨੂੰ ਸਿਮਰਨ ਦੁਆਰਾ ਸਫਲ ਕਰਨ ਲਈ ਪ੍ਰਣ ਕਰਕੇ ਜਾਂਦੇ ਹਨ। ਧਾਰਮਿਕ ਪੱਖ ਤੋਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਬਾਬਾ ਜੀ ਤੋਂ ਬਾਅਦ 1984 ਈਸਵੀ ਦੇ ਸਮਾਗਮ ਵਿੱਚ ਹੇਠ ਲਿਖਿਆ ਪ੍ਰੋਗਰਾਮ ਉਚੇਚਾ ਉਲੀਕਿਆ ਗਿਆ ਹੈ। ਇਸ ਵਿੱਚ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਉਣ ਅਤੇ ਆਪਣੇ ਇਤਿਹਾਸ ਦੀ ਵਾਕਫੀਅਤ ਵੀ ਸ਼ਾਮਲ ਹੈ। ਬੱਚਿਆਂ ਦੀ ਯੋਗਤਾ ਨੂੰ ਪਰਖਣ ਵਾਸਤੇ ਸਮਾਗਮ ਵਿੱਚ ਸ਼ੁੱਕਰਵਾਰ ਦਾ ਦਿਨ ਨਿਯਤ ਕੀਤਾ ਹੈ। ਗੁਰਮੁਖ ਵਿਦਿਆਰਥੀਆਂ ਦਾ ਗੁਰਬਾਣੀ ਕੰਠ ਸਿਲੇਬਸ ਇਸ ਅਨੁਸਾਰ ਹੈ। 3 ਦਰਜੇ ਬਣਾਏ ਗਏ ਹਨ। ਪਹਿਲਾ ਦਰਜਾ ਜੋ 11 ਸਾਲ ਦੀ ਉਮਰ ਤੱਕ ਬੱਚੇ ਅਤੇ ਬੱਚੀਆਂ ਦਾ ਹੈ, ਉਹਨਾਂ ਵਾਸਤੇ ਜਪਜੀ ਸਾਹਿਬ, ਰਹਿ ਰਾਸ ਅਤੇ ਕੀਰਤਨ 16 ਜ਼ੁਬਾਨੀ ਕੰਠ ਹੋਣਾ ਜ਼ਰੂਰੀ ਹੈ। ਦੂਜਾ ਦਰਜਾ ਜਿਸ ਵਿੱਚ 12 ਤੋਂ 16 ਸਾਲ ਤੱਕ ਬੱਚੇ ਆਉਂਦੇ ਹਨ, ਉਹਨਾਂ ਨੂੰ ਪੂਰਾ 7 ਬਾਣੀਆਂ ਦਾ ਨਿਤਨੇਮ ਜ਼ੁਬਾਨੀ ਯਾਦ ਹੋਣਾ ਜ਼ਰੂਰੀ ਹੈ। ਤੀਜਾ ਦਰਜਾ ਜਿਸ ਵਿੱਚ 17 ਸਾਲ ਤੋਂ 21 ਸਾਲ ਦੇ ਉਮਰ ਤੱਕ ਦੇ ਸਿੰਘ ਸਿੰਘਣੀਆਂ ਭਾਗ ਲੈ ਸਕਦੇ ਹਨ, ਉਹਨਾਂ ਵਾਸਤੇ ਕੰਠ ਬਾਣੀਆਂ ਜੋ ਹਨ ਉਹਨਾਂ ਦਾ ਵੇਰਵਾ ਹੈ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਬੇਨਤੀ ਚੌਪੀ, ਅਨੰਦ ਸਾਹਿਬ ਪੂਰਾ, ਰਹਿਰਾ ਸਾਹਿਬ, ਕੀਰਤਨ 16, ਸੁਖਮਨੀ ਸਾਹਿਬ ਜਾਂ ਆਸਾ ਜੀ ਦੀ ਵਾਰ। ਇਸ ਤੋਂ ਇਲਾਵਾ ਤੀਜੇ ਦਰਜੇ ਦੇ ਬੱਚਿਆਂ ਲਈ ਅੰਮ੍ਰਿਤਧਾਰੀ ਹੋਣਾ ਵੀ ਜ਼ਰੂਰੀ ਰੱਖਿਆ ਗਿਆ ਹੈ। ਸਮਾਗਮ ਦੀ ਸਮਾਪਤੀ ਦੀ ਅਰਦਾਸ ਤੋਂ ਪਹਿਲਾਂ ਉਹਨਾਂ ਸਾਰੇ ਬੱਚਿਆਂ ਨੂੰ ਯੋਗਤਾ ਅਨੁਸਾਰ ਸ਼ੀਲਡਾਂ, ਧਾਰਮਿਕ ਪੁਸਤਕਾਂ, ਸਰੋਪੇ ਅਤੇ ਪ੍ਰਸ਼ਾਦ ਆਦਿ ਦੇ ਕੇ ਸਾਰੀ ਸੰਗਤ ਵਿੱਚ ਸਨਮਾਨਿਤ ਕੀਤਾ ਜਾਂਦਾ ਹੈ, ਜਿਸ ਕਰਕੇ ਬੱਚਿਆਂ ਨੂੰ ਗੁਰਬਾਣੀ ਕੰਠ ਕਰਨ ਲਈ ਆਪਣੇ ਇਤਿਹਾਸ ਨਾਲ ਜੁੜਨ ਲਈ ਹੋਰ ਉਤਸ਼ਾਹ ਮਿਲਦਾ ਹੈ। ਇਹਨਾਂ ਨੂੰ ਸਨਮਾਨ ਮਿਲਦਾ ਵੇਖ ਕੇ ਹੋਰ ਨਵੇਂ ਬੱਚਿਆਂ ਨੂੰ ਗੁਰਬਾਣੀ ਕੰਠ ਕਰਨ ਲਈ ਉਤਸ਼ਾਹ ਪ੍ਰਾਪਤ ਹੁੰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਗਰਮੀ ਜ਼ਿਆਦਾ ਹੋਣ ਕਾਰਨ ਹੁਣ ਇਹ ਨਾਮ ਅਭਿਆਸ ਕਮਾਈ ਸਮਾਗਮ ਅਕਤੂਬਰ ਦੇ ਪਹਿਲੇ ਐਤਵਾਰ ਤੋਂ ਆਰੰਭ ਹੋ ਕੇ ਦੂਸਰੇ ਐਤਵਾਰ ਤੱਕ 8 ਦਿਨ ਨਿਰੰਤਰ ਚੱਲਦਾ ਹੈ। ਸੰਗਤਾਂ ਦੀ ਨਾਮ ਸਿਮਰਨ ਦੀ ਮੰਗ ਨੂੰ ਮੁੱਖ ਰੱਖ ਕੇ ਨਾਮ ਅਭਿਆਸ ਕਮਾਈ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਭਰਨ ਲਈ ਪੂਰਾ ਸਾਲ 1 ਸਾਲ ਦੀ ਉਡੀਕ ਕਰਨੀ ਪੈਂਦੀ ਹੈ, ਸੋ ਇਸ ਲਈ ਸਮਾਗਮਾਂ ਵਿੱਚ ਵਾਧਾ ਕੀਤਾ ਗਿਆ ਹੈ। ਅਕਤੂਬਰ ਦੇ ਸਮਾਗਮ ਤੋਂ ਇਲਾਵਾ ਮਹਾਂਪੁਰਖਾਂ ਦੀ ਸਾਲਾਨਾ ਬਰਸੀ 'ਤੇ 1, 2, 3 ਜਨਵਰੀ ਤਿੰਨ ਦਿਨ ਪਿੱਛੇ ਦੱਸੇ ਪ੍ਰੋਗਰਾਮ ਅਨੁਸਾਰ ਨਾਮ ਅਭਿਆਸ ਕਮਾਈ ਸਮਾਗਮ ਰਚਿਆ ਜਾਂਦਾ ਹੈ। 3 ਅਤੇ 4 ਜਨਵਰੀ ਦੀ ਰਾਤ ਨੂੰ ਨਰੋਲ ਕੀਰਤਨ ਦਰਬਾਰ ਸੱਜਦਾ ਹੈ। 4 ਜਨਵਰੀ ਨੂੰ ਰਹਿਣ ਸਵਾਈ ਦੇ ਭੋਗ ਉਪਰੰਤ ਵੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ, ਸਾਰਾ ਦਿਨ ਕੀਰਤਨ ਕਥਾ ਅਤੇ ਗੁਰਮਤਿ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ ਅਤੇ ਮਹਾਂਪੁਰਸ਼ਾਂ ਦੀ ਯਾਦ ਨੂੰ ਹਿਰਦੇ ਵਿੱਚ ਤਰੋਤਾਜ਼ਾ ਕਰਨ ਲਈ ਅਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਸੰਗਤਾਂ ਇਕੱਤਰ ਹੋ ਕਰਕੇ ਜਿੱਥੇ ਆਪਣਾ ਲੋਕ ਸੁਖੀ ਪਰਲੋਕ ਸੁਹੇਲਾ ਕਰਦੀਆਂ ਹਨ ਅਤੇ ਨਾਮ ਸਿਮਰਨ ਨਾਲ ਜੁੜਦੀਆਂ ਹਨ। ਸੋ ਨਵੀਂ ਸਦੀ ਦੇ ਆਰੰਭ ਹੋਣ 'ਤੇ 1 ਹੋਰ 8 ਦਿਨਾਂ ਨਾਮ ਅਭਿਆਸ ਕਮਾਈ ਸਮਾਗਮ ਅਪ੍ਰੈਲ ਦੇ ਪਹਿਲੇ ਐਤਵਾਰ ਨੂੰ ਸ਼ੁਰੂ ਕਰਕੇ ਅਗਲੇਰੇ ਐਤਵਾਰ ਤੱਕ ਚੱਲਦਾ ਹੈ। ਸੋ 3 ਨਾਮ ਸਿਮਰਨ ਦੇ ਸਮਾਗਮਾਂ ਦੀਆਂ ਤਰੀਕਾਂ ਪੱਕੀਆਂ ਹਨ। ਸੋ ਸੰਗਤਾਂ ਦੇ ਜਿਹਨ ਗੋਚਰੇ ਕਰਨ ਲਈ ਦੁਬਾਰਾ ਦੱਸ ਦਿੱਤਾ ਜਾਂਦਾ ਹੈ ਕਿ ਅਪ੍ਰੈਲ ਦੇ ਪਹਿਲੇ ਐਤਵਾਰ ਤੋਂ ਦੂਸਰੇ ਐਤਵਾਰ ਤੱਕ 8 ਦਿਨਾਂ ਨਾਮ ਅਭਿਆਸ ਕਮਾਈ ਸਮਾਗਮ, ਅਕਤੂਬਰ ਦੇ ਪਹਿਲੇ ਐਤਵਾਰ ਤੋਂ ਦੂਸਰੇ ਐਤਵਾਰ ਤੱਕ ਨਾਮ ਅਭਿਆਸ ਕਮਾਈ ਸਮਾਗਮ 8 ਦਿਨਾਂ ਦਾ ਰਚਿਆ ਜਾਂਦਾ ਹੈ ਅਤੇ ਜਨਵਰੀ ਦੀ 1, 2, 3 ਅਤੇ 4 ਤਰੀਕ ਨੂੰ ਇਹ ਨਾਮ ਅਭਿਆਸ ਕਮਾਈ ਸਮਾਗਮ ਜੋ ਹਨ, ਇਹਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਲਾਹਾ ਪ੍ਰਾਪਤ ਕਰਦੀਆਂ ਹਨ।